ਵਾਹਿਗੁਰੂ ਜੀ ਸੂਰਠ ਮਹਲਾ ਪੰਜਵਾਂ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ ਸਾਚੇ ਸਾਹਿਬ ਸਿਉ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਿਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਭ ਜੀ ਤੇਰੇ ਦਇਆਲਾ ਆਪਣੇ ਭਗਤ ਕਰਹਿ ਪ੍ਰਤਿਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰੂ ਸੰਗਤ ਜੀਓ, ਅੱਜ ਦੁਨੀਆਂ ਤੇ ਇੱਕ ਚਿੰਤਾ ਦਾ ਵਿਸ਼ਾ ਕਿ ਬੱਚੇ ਮਾਪਿਆਂ ਦੀ ਗੱਲ ਮੰਨ ਲੈਣ, ਘੱਟੋ ਘੱਟ ਜਿਹੜੀਆਂ ਚੰਗੀਆਂ ਗੱਲਾਂ ਮਾਪੇ ਸਿਖਾਉਂਦੇ ਨੇ ਉਹਨਾਂ ਨੂੰ ਜ਼ਰੂਰ ਮੰਨ ਲੈਣ। ਇਹ ਅੱਜ ਇੱਕ ਚਿੰਤਾ ਦਾ ਵਿਸ਼ਾ ਹੈ, ਇੱਕ ਚੈਲੰਜ ਹੈ ਕਿ ਐਸਾ ਮਾਹੌਲ ਕਿਵੇਂ ਬਣ ਸਕੇ। ਦੂਸਰੀ ਬਾਤ ਹੈ ਕਿ ਜਿਹੜੇ ਮਾਪੇ ਚੰਗੀਆਂ ਗੱਲਾਂ ਦੱਸਦੇ ਨੇ ਬੱਚੇ ਉਹਨਾਂ ਨੂੰ ਯਾਦ ਰੱਖਣ, ਜ਼ਿੰਦਗੀ ਭਰ ਵਿੱਚ ਯਾਦ ਰੱਖਣ, ਆਹ ਸਾਡੇ ਸਾਹਮਣੇ ਦੋ ਚੈਲੰਜ ਹੈ ਤੇ ਮੈਂ ਧਿਆਨ ਖਿੱਚਣਾ ਚਾਹਾਂਗਾ। ਅਸੀਂ ਵੀ ਗੁਰੂ ਪਿਤਾ ਦੇ ਬੱਚੇ ਹਾਂ, ਗੁਰੂ ਪਿਤਾ ਦੇ ਅਸੀਂ ਵੀ ਸਾਰੇ ਪੁੱਤਰ ਧੀ ਹਾਂ। ਹੁਣੇ ਹੀ ਗੁਰੂ ਸਾਹਿਬ ਦਾ ਕੀਰਤਨ ਸੁਣਿਆ ਜਾ ਰਿਹਾ ਸੀ, ਅਸੀਂ ਕਿਤੇ ਗੁਰੂ ਦੇ ਪੁੱਤਰ ਧੀਆਂ ਹੋ ਕੇ ਭੁੱਲ ਤਾਂ ਨਹੀਂ ਗਏ ਸ਼ਬਦ ਕਿਹੜੇ ਸਨ? ਯਾਦ ਕਰਕੇ ਦੇਖਿਓ, ਆ ਹਾਲੇ ਤੇ ਬਹੁਤਾ ਟਾਈਮ ਨਹੀਂ ਹੋਇਆ। ਚਲੋ ਖੈਰ, ਬਾਕੀ ਭੁੱਲ ਗਏ ਹੋਈਏ, ਲਾਸਟ ਸ਼ਬਦ ਕਿਹੜਾ ਸੀ ਉਹ ਯਾਦ ਕਰਿਓ। ਜੇ ਅਸੀਂ ਲਾਸਟ ਸ਼ਬਦ ਭੁੱਲ ਗਏ ਨਾ, ਬੱਚਿਆਂ ਨੂੰ ਕਦੀ ਕਸੂਰ ਨਾ ਦਿਓ ਕਿ ਸਾਡੀ ਗੱਲ ਨਹੀਂ ਮੰਨਦੇ, ਨਾ ਉਹਨਾਂ ਨੂੰ ਕਸੂਰਵਾਰ ਥਾਪਿਓ। ਕਿਧਰੇ ਨਾ ਕਿਧਰੇ ਸਾਡਾ ਸਾਈਕੋਲੋਜੀਕਲੀ ਮਾਹੌਲ ਜਿਹੜਾ ਹੈ ਉਹ ਅੰਦਰੋਂ ਗੁਆਚਿਆ ਹੋਇਆ, ਗੁਰੂ ਪਿਤਾ ਦੇ ਕੋਲ ਗੁਰਸਿੱਖ ਆਇਆ ਹੋਵੇ, ਗੁਰੂ ਦੀ ਬਾਤ ਭੁੱਲ ਜਾਵੇ, ਇਟ ਮੀਨਸ ਹੀ ਵਾਜ ਐਬਸੈਂਟ ਮਾਈਂਡਡ। ਸਕੂਲ ਦੇ ਵਿੱਚ ਟੀਚਰ ਦੀ ਕਹੀ ਹੋਈ ਬਾਤ ਉਹੀ ਸਟੂਡੈਂਟ ਭੁੱਲਦਾ ਹੈ ਜਿਹੜਾ ਐਬਸੈਂਟ ਮਾਈਂਡਡ ਹੁੰਦਾ ਹੈ। ਜਿਹੜਾ ਐਬਸੈਂਟ ਮਾਈਂਡਡ ਸਟੂਡੈਂਟ ਹੁੰਦਾ ਹੈ ਉਹਦੀਆਂ ਹਾਜ਼ਰੀਆਂ ਦੀ ਗਿਣਤੀ ਤੇ ਪੂਰੀ ਆ ਜਾਂਦੀ ਹੈ, ਫੀਸ ਵੀ ਪੂਰੀ ਭਰੀ ਹੁੰਦੀ ਹੈ, ਉਹਨੇ ਟਾਈਮ ਵੀ ਪੂਰਾ ਡਿਵੋਟ ਕੀਤਾ ਹੁੰਦਾ ਹੈ, ਪਰ ਜਿਹੜਾ ਉਹਦਾ ਡਿਟੇਲ ਮਾਰਕਸ ਤੇ ਸਰਟੀਫਿਕੇਟ ਹੁੰਦਾ ਨਾ, ਉਹਨੂੰ ਸਾਰੀ ਉਮਰ ਸ਼ਰਮਿੰਦਾ ਕਰਦਾ ਹੈ, ਕਿਉਂਕਿ ਟੈਸਟ ਵਿੱਚੋਂ ਫੇਲ ਹੋ ਜਾਂਦਾ। ਗੁਰੂ ਰਹਿਮਤ ਕਰਨ, ਅਸੀਂ ਉਹ ਸਿੱਖ ਬਣਨਾ ਹੈ, ਗੁਰੂ ਦੇ ਉਹ ਪੁੱਤਰ ਬਣਨਾ ਹੈ। ਬੱਚਾ ਆਪਣੇ ਗੁਰੂ ਮਾਂ ਕੋਲੇ ਬੈਠਾ ਹੋਵੇ, ਅੰਦਰੋਂ ਧਿਆਨ ਗੁਰੂ ਮਾਂ ਦੀਆਂ ਗੱਲਾਂ ਵੱਲ ਹੋਵੇ। ਗੁਰੂ ਵੀ ਸਾਡੀ ਮਾਤਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਜਿਹੜਾ ਮੁਖਵਾਕ ਅੰਮ੍ਰਿਤ ਵੇਲੇ ਆਇਆ, ਮੈਨੂੰ ਨਹੀਂ ਪਤਾ, ਕਿਉਂਕਿ ਫੌਰਨ ਦੀ ਲਾਈਫ ਵਿੱਚ ਕਈਆਂ ਨੂੰ ਗੁਰੂ ਦੀ ਬਾਣੀ, ਗੁਰੂ ਦੀ ਬੋਲੀ ਨਹੀਂ ਪੜ੍ਹਨੀ ਆਉਂਦੀ, ਬਾਤ ਵੱਖਰੀ ਹੈ, ਪਰ ਜਿਨ੍ਹਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ ਉਹਨਾਂ ਨੇ ਜ਼ਰੂਰ ਸਕਰੀਨ ਤੋਂ ਪੜ੍ਹਿਆ ਹੋਵੇਗਾ। ਔਰ ਉਹ ਮੁਖਵਾਕ ਅਸੀਂ ਇਹ ਕਹਿੰਦੇ ਹਾਂ ਕਿ ਜਦੋਂ ਅਸੀਂ ਗੁਰੂ ਸਾਹਿਬ ਨੂੰ ਕਹਿੰਦੇ ਹਾਂ, ਸਤਿਗੁਰੂ ਜੀ ਮੇਰੇ ਲਈ ਅੱਜ ਦਾ ਕੀ ਹੁਕਮ ਹੈ, ਮੈਂ ਜ਼ਿੰਦਗੀ ਕਿਵੇਂ ਜਿਉਵਾਂ, ਤੇ ਸਤਿਗੁਰੂ ਉਸ ਵੇਲੇ ਜੋ ਸ਼ਬਦ ਪੜ੍ਹ ਕੇ ਸੁਣਾਇਆ ਜਾਂਦਾ ਉਹਨੂੰ ਅਸੀਂ ਕਹਿੰਦੇ ਮੁਖਵਾਕ। ਸਿਆਣਾ ਪੁੱਤਰ ਉਹ ਹੈ ਜਿਹੜਾ ਪਿਤਾ ਨੂੰ ਕਵੇ, ਪਿਤਾ ਜੀ ਮੇਰੇ ਲਈ ਕੀ ਹੁਕਮ ਹੈ, ਤੇ ਪਿਤਾ ਕਹਿੰਦੇ ਹੁਣ ਬੇਟਾ ਤੇਰੇ ਲਈ ਹੁਕਮ ਇਹ ਹੈ, ਤੂੰ ਅੱਜ ਸ਼ਰਾਰਤਾਂ ਨਹੀਂ ਕਰਨੀਆਂ, ਤੇ 10 ਵਜੇ ਸ਼ਰਾਰਤਾਂ ਕਰਨ ਲੱਗ ਜਾਵੇ ਨਾ ਸਮਝ ਲਓ ਚੰਗਾ ਪੁੱਤਰ ਨਹੀਂ ਆਖੂ ਵਾਹਿਗੁਰੂ, ਕਿਉਂਕਿ ਹਾਲੇ ਤੇ ਬਹੁਤਾ ਟਾਈਮ ਨਹੀਂ ਹੋਇਆ, 2 ਘੰਟਿਆਂ ਬਾਅਦ ਹੀ ਪਿਤਾ ਦੀ ਗੱਲ ਨੂੰ ਇਗਨੋਰ ਕਰ ਬੈਠਾ ਹੈ। ਇਹਦਾ ਮਤਲਬ ਐਸਾ ਬੱਚਾ ਉਹਦਾ ਮਨ ਪਿਤਾ ਵੱਲ ਨਹੀਂ ਖਿੱਚਿਆ ਹੋਇਆ, ਆਖੂ ਵਾਹਿਗੁਰੂ। ਨੋਟ ਕਰ ਲੈਣਾ, ਘਰਾਂ ਵਿੱਚ ਬੱਚੇ ਉਹੀ ਆਗਿਆਕਾਰ ਹੁੰਦੇ ਨੇ ਜਿਨ੍ਹਾਂ ਦਾ ਮਨ ਮਾਪਿਆਂ ਵੱਲ ਖਿੱਚਿਆ ਹੁੰਦਾ ਹੈ, ਜਿਹੜੇ ਆਪਣੇ ਮਾਪਿਆਂ ਤੋਂ ਪ੍ਰਭਾਵਿਤ ਹੁੰਦੇ ਨੇ, ਜਿਨ੍ਹਾਂ ਨੂੰ ਮਾਂ ਦੀ ਪਿਤਾ ਦੀ ਵੈਲਿਊ ਪਤਾ ਹੁੰਦੀ ਹੈ, ਜਿਨ੍ਹਾਂ ਨੂੰ ਵਿਸ਼ਵਾਸ ਹੁੰਦਾ ਮੇਰੇ ਮਾਪੇ ਮੇਰੇ ਲਈ ਚੰਗੀ ਗੱਲ ਸਿਖਾਉਂਦੇ ਨੇ। ਤਾਂ ਖੈਰ, ਹੁਣੇ ਕੀਰਤਨ ਤੋਂ ਪਹਿਲਾਂ ਸੋਧਕ ਸਾਹਿਬ ਜੀ ਦਾ ਪਾਠ ਹੋਇਆ, ਜਿਹੜਾ ਮੁਖਵਾਕ ਆਪ ਬਾਹਰ ਸਕਰੀਨ ਤੋਂ ਪੜ੍ਹ ਕੇ ਆਏ ਹੋ ਉਹ ਪਿਛਲੇ 2 ਹਫ਼ਤਿਆਂ ਦੇ ਵਿੱਚ 2 ਵਾਰੀ ਮੁਖਵਾਕ ਆ ਚੁੱਕਿਆ ਤੇ ਉਦੋਂ ਉਹਦੀ 2 ਵਾਰੀ ਕਥਾ ਹੋ ਚੁੱਕੀ ਹੈ। ਤੁਹਾਡੇ 'ਚ ਜਿਹੜੇ ਰੋਜ਼ਾਨਾ ਪਹੁੰਚਦੇ ਨੇ ਉਹਨਾਂ ਨੂੰ ਇਹ ਚੀਜ਼ ਧਿਆਨ ਗੋਚਰ ਹੋਏਗੀ। ਇਸ ਲਈ ਅੱਜ ਇਹ ਸ਼ਬਦ ਚੁਣਿਆ ਗਿਆ ਜਿਹੜਾ ਹੁਣੇ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਮੁਖਵਾਕ ਦੇ ਰੂਪ ਵਿੱਚ ਸਾਨੂੰ ਕਿਹਾ। ਅਰਦਾਸ ਹੁੰਦੀ ਹੈ, ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਜਿਹੜੇ ਸਨਿਚਰਵਾਰ ਸੈਟਰਡੇ ਔਰ ਸੰਡੇ ਦੇ ਪ੍ਰੋਗਰਾਮ ਨੇ ਉਹ ਉਹਨਾਂ ਪਰਿਵਾਰਾਂ ਲਈ ਵਿਸ਼ੇਸ਼ ਰੱਖੇ ਜਾਂਦੇ ਨੇ ਜਿਹੜੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਂਦੇ ਨੇ ਜਾਂ ਉਹਨਾਂ ਦੇ ਸੱਦੇ ਤੇ ਆਉਂਦੇ ਨੇ, ਤਾਂ ਕਿ ਉਹ ਲਾਹਾ ਲੈ ਸਕਣ, ਗੁਰਬਾਣੀ ਤੋਂ ਸਿੱਖ ਸਕਣ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਜ਼ਿੰਦਗੀ ਜਿਉਣ ਲਈ ਕੀ ਕੁਛ ਸਿਖਾਇਆ ਹੋਇਆ। ਇਹ ਹੁਣ ਸਾਡਾ ਫਰਜ਼ ਬਣਦਾ ਹੈ ਕਿ ਜਿਸ ਵੇਲੇ ਸਿੱਖਣ ਦੀ ਬਾਤ ਆਉਂਦੀ ਹੈ ਉਸ ਵੇਲੇ ਅਸੀਂ ਕੌਂਸਟੈਂਟ ਮਾਇੰਡ ਹੋ ਕੇ ਗੁਰੂ ਤੇ ਭਰੋਸਾ ਕਰਕੇ ਬਾਣੀ ਤੋਂ ਸਿੱਖਣ ਦਾ ਯਤਨ ਕਰੀਏ। ਜਿਨ੍ਹਾਂ ਨੂੰ ਵੀ ਗੁਰਬਾਣੀ ਪੰਜਾਬੀ ਪੜ੍ਹਨ ਦੀ ਦਾਤ ਵਾਹਿਗੁਰੂ ਨੇ ਬਖਸ਼ੀ ਹੈ ਉਹ ਕਿਰਪਾ ਕਰਕੇ ਸਕਰੀਨ ਤੋਂ ਵੀ ਫੋਲੋ ਕਰਨਾ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 629 ਅਤੇ 30 ਤੇ ਅੰਕਿਤ ਹੈ। ਪੇਜ ਨੰਬਰ 629 ਤੋਂ ਸ਼ੁਰੂ ਹੁੰਦਾ ਹੈ, 630 ਤੇ ਸ਼ਬਦ ਸਮਾਪਤ ਹੁੰਦਾ ਹੈ। 2 ਪਦਿਆਂ ਦਾ ਸ਼ਬਦ ਹੈ, ਉਹਨਾਂ 2 ਪਦਿਆਂ ਤੋਂ ਇਲਾਵਾ 1 ਪਦਾ ਰਹਾਉ ਦਾ ਹੈ। ਕੱਲ ਆਪਾਂ ਜਿਹੜਾ ਹੁਕਮਨਾਮਾ ਵਿਚਾਰ ਕੀਤੀ ਸੀ ਉਸ ਵਿੱਚ ਪਹਿਲਾ ਪਦਾ ਰਹਾਉ ਦਾ ਸੀ, ਇਸ ਵਿੱਚ ਪਹਿਲਾ ਪਦਾ ਛੱਡ ਕੇ ਜਿਹੜਾ ਸੈਕਿੰਡ ਸਟੈਪ ਸਟੈਂਜਾ ਹੈ ਉਹ ਰਹਾਉ ਹੈ, ਸੈਂਟਰਲ ਆਈਡੀਆ ਹੈ ਇਸ ਸ਼ਬਦ ਦਾ। ਇੱਥੇ ਪੰਜਾਬੀ ਦੇ 2 ਸ਼ਬਦ ਨੇ, ਉਹਨੂੰ ਪਹਿਲਾਂ ਸਮਝ ਲੈਣਾ। ਇੱਕ ਸ਼ਬਦ ਹੈ ਸਮਝ, ਇੱਕ ਸ਼ਬਦ ਹੈ ਸੋਝੀ। ਆਮ ਜਨਰਲ ਬੰਦਾ ਸੋਚਦਾ ਹੈ ਕਿ ਸਮਝ ਤੇ ਸੋਝੀ ਵਿੱਚ ਕੀ ਫਰਕ ਹੋਇਆ। ਸਮਝ ਇਨਕੰਪਲੀਟ ਹੁੰਦੀ ਹੈ, ਨੋਟ ਕਰਿਓ, ਸੋਝੀ ਕੰਪਲੀਟ ਹੁੰਦੀ ਹੈ। ਜਦੋਂ ਬੰਦਾ ਕਿਤੋਂ ਪੜ੍ਹਦਾ ਹੈ ਨਾ ਜਾਂ ਸੁਣਦਾ ਹੈ, ਉਹਨੂੰ ਸਮਝ ਆ ਜਾਵੇ, ਕਹਿੰਦਾ ਅੱਛਾ ਮੈਂ ਤੇ ਸਮਝਿਆ ਸੀ ਇੰਜ ਹੈ, ਇਹਦਾ ਮਤਲਬ ਅੱਜ ਸੋਝੀ ਆਈ ਹੈ। 99% ਜਦੋਂ ਕੋਈ ਹੁਕਮਨਾਮਾ ਸੁਣਦਾ ਹੈ ਨਾ ਤੇ ਆਹ ਪੰਕਤੀਆਂ ਆਉਂਦੀਆਂ ਨੇ, ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ, ਤੇ ਬੰਦਾ ਵਿਸ਼ਵਾਸ ਜਗਾਉਂਦਾ ਕਿ ਹੁਣ ਮੈਨੂੰ ਗੁਰੂ ਨੇ ਕਹਿ ਦਿੱਤਾ ਅਗਲੀ ਜ਼ਿੰਦਗੀ ਵਿੱਚ ਮੇਰੇ ਸੁਖ ਆਏਗਾ। ਪਰ ਜਦੋਂ ਸ਼ਬਦ ਨੂੰ ਸਮਝਾਂਗੇ ਤੇ ਫਿਰ ਪਤਾ ਲੱਗੇਗਾ ਮੈਂ ਤੇ ਇੰਜ ਸਮਝਿਆ ਸੀ, ਇਹਦੇ ਵਿੱਚ ਤੇ ਗੁਰੂ ਦੱਸ ਰਹੇ ਨੇ ਕਿ ਉਹ ਸਾਡੀ ਜ਼ਿੰਦਗੀ ਚ ਆਨੰਦ ਬਣ ਕਿਵੇਂ ਸਕਦਾ ਹੈ। ਗੁਰੂ ਪਿਆਰਿਓ, ਸੈਂਟਰਲ ਆਈਡੀਆ ਹੈ ਸਾਚੇ ਸਾਹਿਬ ਸਿਉ ਮਨ ਮਾਨਿਆ। ਸੌਖੀ ਦੀ ਭਗਤੀ ਗੁਰੂ ਪਿਤਾ ਨੇ ਸਿਖਾਈ ਹੈ, ਡੇਲੀ ਰੂਟੀਨ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਕੁਛ ਵੀ ਅਸੀਂ ਕਰ ਰਹੇ ਹਾਂ ਉਸ ਵਿੱਚ ਇੱਕ ਨਵੀਂ ਫੀਲਿੰਗ ਐਡ ਕਰਨੀ ਹੈ, ਉਸ ਨਾਲ ਗੁਰਮਤ ਗੁਰਸਿੱਖੀ ਦੀ ਸੋਝੀ ਆ ਜਾਏਗੀ। ਸਭ ਤੋਂ ਪਹਿਲਾ ਕਰਮ ਬੰਦਾ ਇਸ਼ਨਾਨ ਕਰਦਾ ਹੈ। ਇਸ਼ਨਾਨ ਕਰਨ ਦੇ ਅਰਥ ਨੇ ਇਸ ਬਾਡੀ ਨੂੰ ਫਰੈਸ਼ ਕਰਨਾ ਪਾਣੀ ਨਾਲ, ਸਾਬਣ ਨਾਲ। ਤੁਸੀਂ ਹੁਣੇ ਅਰਦਾਸ ਤੋਂ ਪਹਿਲਾਂ 2 ਪੰਕਤੀਆਂ ਸੁਣੀਆਂ ਹੋਣਗੀਆਂ, ਜੀਉ ਪਿੰਡ ਸਭ ਤੇਰੀ ਰਾਸ। ਸੌਖੀਆਂ ਜੀਆਂ ਪੰਕਤੀਆਂ ਨੇ, ਸਮਝ ਆ ਗਈ ਹੋਏਗੀ ਕਿ ਜੀਉ ਆਤਮਾ ਪਿੰਡ ਸਰੀਰ, ਰਾਸ ਹੁੰਦਾ ਪ੍ਰੋਪਰਟੀ। ਹੇ ਵਾਹਿਗੁਰੂ ਜੀ ਇਹ ਸਰੀਰ ਤੇਰੀ ਪ੍ਰੋਪਰਟੀ ਹੈ, ਬਸ ਇੱਥੋਂ ਗੁਰਮਤ ਸ਼ੁਰੂ ਹੋ ਜਾਏਗੀ। ਸਵੇਰ ਵੇਲੇ ਜਦੋਂ ਅਸੀਂ ਇਸ਼ਨਾਨ ਕਰਦੇ ਹਾਂ ਕੀ ਇਸ ਸਰੀਰ ਨੂੰ ਵਾਹਿਗੁਰੂ ਦੀ ਦਿੱਤੀ ਹੋਈ ਦਾਤ ਸਮਝ ਕੇ ਇਹਨੂੰ ਫਰੈਸ਼ ਕਰਦੇ ਹਾਂ ਜਾਂ ਦੁਨੀਆਂ ਤੋਂ ਡਰ ਕੇ ਕਿ ਦੁਨੀਆਂ ਕੀ ਕਹੇਗੀ। ਜਿਹੜਾ ਦੁਨੀਆਂ ਤੋਂ ਡਰ ਕੇ ਕਰਦਾ ਉਹਦੀ ਇੱਕ ਉਦਾਹਰਣ ਮੈਂ ਦੇ ਦੇਵਾਂ, ਉਹ ਕਦੀ ਲੇਟ ਹੋ ਜਾਵੇ ਨਾ ਤੇ ਬਿਨਾਂ ਇਸ਼ਨਾਨ ਕੀਤੇ ਜੌਬ ਤੇ ਚਲਾ ਜਾਂਦਾ। ਫਿਰ ਅੰਦਰੋਂ ਹਿਡਨ ਸਟ੍ਰੈਸ ਵਿੱਚ ਰਹਿੰਦਾ ਹੈ, ਕਿਤੇ ਨਾਲਦਿਆਂ ਨੂੰ ਪਤਾ ਨਾ ਲੱਗ ਜਾਵੇ ਇਹਦਾ ਇਸ਼ਨਾਨ ਨਹੀਂ ਕੀਤਾ ਹੋਇਆ। ਚਾਹੇ ਬੋਡੀ ਸਪਰੇਅ ਦਾ ਸਹਾਰਾ ਲਵੇ, ਚਾਹੇ ਉਹ ਜਿੱਦਾਂ ਮਰਜ਼ੀ ਕਰੇ, ਪਰ ਉਹ ਅੰਦਰੋਂ ਹਰ ਵਕਤ ਡਰਦਾ ਰਹੇਗਾ ਕਿ ਦੁਨੀਆਂ ਕੀ ਸੋਚੇਗੀ, ਇਹਨੇ ਇਸ਼ਨਾਨ ਹੀ ਨਹੀਂ ਕੀਤਾ। ਸਰੀਰ ਸਾਡਾ ਨਹੀਂ ਹੈ, ਜੇ ਗੁਰੂ ਤੇ ਭਰੋਸਾ ਕਰੀਏ। ਸਾਡੇ ਚੋਂ ਬਹੁਤ ਸਾਰੀਆਂ ਮਾਵਾਂ ਦਾ ਪ੍ਰੈਕਟੀਕਲ ਐਕਸਪੀਰੀਅੰਸ ਹੈ ਕਿ ਜਦੋਂ ਬੱਚੇ ਨੂੰ ਇਸ਼ਨਾਨ ਕਰਾਉਂਦੀਆਂ ਨੇ, ਕਿਤਨੇ ਪਿਆਰ ਵਿੱਚ ਕਰਾਉਂਦੀਆਂ ਨੇ। ਨੋਟ ਕਰਿਓ, ਇਹ ਸੇਵਾ ਬੀਬੀਆਂ ਦੇ ਹਿੱਸੇ ਆਈ ਹੈ। ਸ਼ਾਇਦ ਬੰਦਿਆਂ ਚੋਂ ਕੋਈ ਕਦੀ ਕਦਾਈ ਭਾਵੇਂ ਬੱਚੇ ਦਾ ਇਸ਼ਨਾਨ ਕਰਵਾਵੇ, ਨਹੀਂ ਤੇ ਬੱਚੇ ਦਾ ਰੋਜ਼ਾਨਾ ਇਸ਼ਨਾਨ ਕਰਵਾਉਣ ਦਾ ਛੋਟੇ ਬੱਚੇ ਦਾ ਮਾਵਾਂ ਭੈਣਾਂ ਕਰਵਾਉਂਦੀਆਂ ਨੇ। ਕਦੀ ਕਦਾਈ ਸਾਡਾ ਕੋਈ ਰਿਸ਼ਤੇਦਾਰ ਆਪਣੇ ਬੱਚੇ ਨੂੰ ਸਾਡੇ ਘਰ ਛੱਡ ਗਿਆ, ਕਹਿਣ ਲੱਗਾ ਮੈਨੂੰ ਜਾਣਾ ਪੈ ਗਿਆ, ਤੁਸੀਂ ਇਸ ਬੱਚੇ ਨੂੰ ਇਸ਼ਨਾਨ ਕਰਵਾ ਕੇ ਤਿਆਰ ਕਰਵਾ ਦੇਣਾ, ਤੁਹਾਡੇ ਬੱਚਿਆਂ ਦੇ ਨਾਲ ਚਲਾ ਜਾਏਗਾ। ਨੋਟ ਕਰਿਓ, ਉਸ ਦਿਨ ਉਸ ਬੱਚੇ ਨੂੰ ਕਿਤਨੇ ਪਿਆਰ ਨਾਲ ਅਸੀਂ ਇਸ਼ਨਾਨ ਕਰਵਾ ਰਹੇ ਹੁੰਦੇ ਹਾਂ ਤਾਂ ਕਿ ਰੋ ਨਾ ਪਵੇ, ਜੇ ਰੋ ਪਿਆ ਤੇ ਜੇ ਰਿਸ਼ਤੇਦਾਰ ਕੀ ਕਹੇਗਾ। ਇੱਕ ਅਹਿਸਾਸ ਹੈ, ਇਹ ਬੱਚਾ ਰਿਸ਼ਤੇਦਾਰ ਦਾ ਹੈ। ਭੈਣੋ, ਜਦੋਂ ਬੱਚੇ ਦਾ ਇਸ਼ਨਾਨ ਕਰਵਾਉਂਦੇ ਹੋ, ਰੋਜ਼ਾਨਾ ਅੰਦਰ ਅਹਿਸਾਸ ਬਣਨਾ ਚਾਹੀਦਾ ਹੈ ਵਾਹਿਗੁਰੂ ਦੀ ਦਿੱਤੀ ਹੋਈ ਦਾਤ। ਆ ਹੁਣੇ ਕੀਰਤਨ ਹੋ ਰਿਹਾ ਸੀ, ਲਾਸਟ ਸ਼ਬਦ ਜਿਹੜਾ ਪੜਿਆ ਜਾ ਰਿਹਾ ਸੀ ਨਾ, ਹਮ ਅਪਰਾਧੀ ਸਦ ਭੂਲਤੇ, ਇਸ ਵਿੱਚ ਇੱਕ ਸ਼ਬਦ ਆ ਰਿਹਾ ਸੀ, ਤੁਮ ਦੇਵੋ ਸਭ ਕਿਛ ਦਇਆ ਧਾਰ। ਜਿਸ ਵੇਲੇ ਸ਼ਬਦ ਪੜਿਆ ਜਾ ਰਿਹਾ ਸੀ ਨਾ, ਆ ਕੀਰਤਨ ਹੋ ਰਿਹਾ ਸੀ, ਉਸ ਵੇਲੇ ਮੈਂ ਬੇਨਤੀ ਕਰਾਂ, ਕੋਈ ਐਕਸਕਿਊਜ਼ ਨਹੀਂ ਹੈ ਸਾਡੇ ਕੋਲ। ਜੇ ਅਸੀਂ ਕਹੀਏ ਸਾਨੂੰ ਸਮਝ ਨਹੀਂ ਆ ਰਹੀ ਸੀ, ਤਾਂ ਸਾਹਮਣੇ ਇੰਗਲਿਸ਼ ਵਿੱਚ ਵੀ ਲਿਖਿਆ ਹੋਇਆ ਸੀ, ਇੰਗਲਿਸ਼ ਵਿੱਚ ਉਹਦੀ ਪ੍ਰੋਨਾਂਸੀਏਸ਼ਨ ਵੀ ਸੀ, ਉਹਦੇ ਮੀਨਿੰਗ ਵੀ ਸਨ। ਜੇ ਸਾਹਮਣੇ ਸਕਰੀਨ ਤੇ ਲਿਖਿਆ ਜਾ ਰਿਹਾ ਸੀ, ਗਾਇਆ ਕੰਨਾਂ 'ਚ ਜਾ ਰਿਹਾ ਸੀ, ਨੋ ਐਕਸਕਿਊਜ਼, ਕੋਈ ਐਕਸਕਿਊਜ਼ ਨਹੀਂ ਹੈ ਕਿ ਮੈਨੂੰ ਸਮਝ ਨਹੀਂ ਆਈ। ਐਬਸੈਂਟ ਮਾਈਂਡਡ ਹੋ ਸਕਦਾ ਹੈ, ਪਰ ਸਮਝ ਨਾ ਆਈ ਦਾ ਬਹਾਨਾ ਚੱਕਿਆ ਗਿਆ, ਕਿਉਂਕਿ ਵੈਰੀਅਰ ਲੈਂਗੁਏਜ, ਜਿਹੜਾ ਲੈਂਗੁਏਜ ਵੈਰੀਅਰ ਹੈ, ਉਹ ਕ੍ਰੋਸ ਹੋ ਚੁੱਕਿਆ ਸੀ, ਇੰਗਲਿਸ਼ ਵਿੱਚ ਲਿਖਿਆ ਜਾ ਚੁੱਕਾ। ਤੁਮ ਦੇਵੋ ਸਭ ਕਿਛ ਦਇਆ ਧਾਰ, ਹਮ ਅਕਿਰਤ ਕਢਾਰੇ। ਵਾਹਿਗੁਰੂ ਜੀ, ਤੁਸੀਂ ਸਭ ਕੁਛ ਦੇਈ ਜਾ ਰਹੇ ਹੋ, ਅਸੀਂ ਅਕਿਰਤ ਕਣ ਹਾਂ। ਆਖੋ ਵਾਹਿਗੁਰੂ, ਸਰੀਰ ਤੇਰਾ ਦਿੱਤਾ ਹੈ, ਇੱਥੇ ਆ ਕੇ ਤੇ ਕਹਿ ਦਿੰਦੇ ਹਾਂ ਤੇਰੀ ਪ੍ਰੋਪਰਟੀ ਹੈ, ਕਿਤਨੇ ਅਕਿਰਤ ਕਣ ਹਾਂ, ਸਰੀਰ ਨੂੰ ਆਪਣਾ ਸਮਝ ਕੇ ਹੀ ਚਲਾਈ ਜਾ ਰਹੇ ਹਾਂ। ਆਖੋ ਵਾਹਿਗੁਰੂ, ਤੁਹਾਡੇ ਚੋਂ ਬਹੁਤਿਆਂ ਦਾ ਐਕਸਪੀਰੀਅੰਸ ਹੋਏਗਾ, ਕਦੀ ਜਦੋਂ ਗੁਰੂ ਘਰ ਵਿੱਚ ਸੇਵਾ ਕਰਦੇ ਹਾਂ, ਜੂਠੇ ਬਰਤਨ ਘਰ ਵਿੱਚ ਵੀ ਹੈ, ਜੂਠੇ ਬਰਤਨ ਗੁਰੂ ਦੇ ਘਰ ਵਿੱਚ ਵੀ ਹੈ। ਗੁਰੂ ਦੇ ਘਰ ਵਿੱਚ ਵੀ ਕਿਸੇ ਮਨੁੱਖ ਨੇ ਉਸ ਵਿੱਚ ਲੰਗਰ ਛਕਿਆ ਹੈ, ਸਾਡੇ ਘਰ ਵਿੱਚ ਵੀ ਕਿਸੇ ਨੇ ਮਨੁੱਖ ਨੇ ਲੰਗਰ ਛਕਿਆ। ਇੱਥੇ ਜਦੋਂ ਵੀ ਕੋਈ ਉਹਨਾਂ ਬਰਤਨਾਂ ਨੂੰ ਚੁੱਕਦਾ ਹੈ, ਉਹ ਅੰਦਰੋਂ ਆਨੰਦ ਨਾਲ ਭਰ ਜਾਂਦਾ ਹੈ। ਮਾਂ ਵੀ ਕਹਿੰਦੀ ਹੈ, ਬੇਟਾ ਭਾਂਡੇ ਮਾਂਝ, ਭਾਂਡੇ ਬਰਤਨ ਮਾਂਝ, ਸੇਵਾ ਕਰ, ਕਿਤਨਾ ਆਨੰਦ ਆਉਂਦਾ ਜੇ। ਕਿਉਂ? ਕਿਉਂਕਿ ਅਸੀਂ ਇਸ ਲੰਗਰ ਨੂੰ ਗੁਰੂ ਕਾ ਲੰਗਰ ਸਮਝਿਆ। ਆਖੋ ਵਾਹਿਗੁਰੂ, ਗੁਰੂ ਕਾ ਲੰਗਰ ਸਮਝਿਆ, ਗੁਰੂ ਕਾ ਸਮਝਿਆ ਹੋਣ ਕਰਕੇ ਉਹ ਬਰਤਨ ਕਿਸੇ ਬੰਦੇ ਦੇ ਨਹੀਂ, ਅਸੀਂ ਗੁਰੂ ਦੀ ਸੇਵਾ ਸਮਝ ਕੇ ਕੀਤੀ ਹੈ। ਤੇ ਫਿਰ ਸੋਚ ਕੇ ਦੇਖੋ, ਜੇ ਇਸ ਗੁਰੂ ਘਰ ਨੂੰ, ਇਹ ਗੱਲ ਵੱਖਰੀ ਹੈ, ਜਿਨ੍ਹਾਂ ਨੂੰ ਘਰਾਂ ਵਿੱਚੋਂ ਉਹ ਜਿਹਾ ਮਾਹੌਲ ਨਹੀਂ ਨਾ ਮਿਲਦਾ, ਉਹਨਾਂ ਨੂੰ ਛੱਡ ਕੇ ਜਿਨ੍ਹਾਂ ਦੇ ਘਰਾਂ ਵਿੱਚ ਗੁਰਬਾਣੀ ਦਾ ਮਾਹੌਲ ਹੈ, ਜਿਨ੍ਹਾਂ ਦੇ ਘਰਾਂ ਵਿੱਚ ਸਿੱਖੀ ਦਾ ਮਾਹੌਲ ਹੈ, ਮੈਂ ਬੇਨਤੀ ਕਰਾਂ, ਜਦੋਂ ਗੁਰੂ ਘਰ ਦੇ ਦਾਇਰੇ ਦੇ ਅੰਦਰ ਬੰਦਾ ਐਂਟਰ ਹੋ ਜਾਂਦਾ ਨਾ, ਉਹਦਾ ਸਾਈਕੋਲੋਜੀਕਲੀ ਸਭ ਕੁਝ ਚੇਂਜ ਹੋ ਜਾਂਦਾ ਹੈ, ਉਹਦੇ ਅੰਦਰ ਫੀਲਿੰਗ ਚੇਂਜ ਹੋ ਜਾਂਦੀ ਹੈ। ਉਹ ਸੋਚਦਾ ਮੈਂ ਗੁਰੂ ਦੇ ਘਰ ਵਿੱਚ ਹਾਂ। ਤੁਸੀਂ ਦੇਖੋਗੇ, ਆਉਂਦਿਆਂ ਹੀ ਅਸੀਂ ਬੜੇ ਪਿਆਰ, ਨਿਮਰਤਾ, ਸਤਿਕਾਰ ਵਿੱਚ ਆਉਂਦੇ ਹਾਂ। ਇਹ ਸਾਡੀ ਮਾਈਂਡ ਪ੍ਰੈਕਟਿਸ ਹੈ, ਇੱਥੋਂ ਅਸੀਂ ਸਿੱਖਣਾ ਹੈ ਕਿ ਗੁਰੂ ਦੇ ਘਰ ਵਿੱਚ ਕਿਵੇਂ ਵਿਚਰਿਆ ਜਾਂਦਾ ਹੈ, ਤੇ ਜਿਹੜਾ ਜਿਹਨੂੰ ਅਸੀਂ ਕਹਿੰਦੇ ਨਾ ਸਾਡਾ ਘਰ, ਮੈਂ ਬੇਨਤੀ ਕਰਾਂ, ਉਹ ਵੀ ਗੁਰੂ ਦਾ। ਆਖੋ ਵਾਹਿਗੁਰੂ, ਉਹ ਵੀ ਗੁਰੂ ਦਾ। ਇੱਥੇ ਮਾਈਂਡ ਪ੍ਰੈਕਟਿਸ ਹੈ, ਇੱਥੇ ਸਿੱਖਣਾ ਸੀ। ਗੁਰੂ ਦੇ ਘਰ ਵਿੱਚ ਕੀ ਹੈ? ਇੱਕ ਦੂਸਰੇ ਨੂੰ ਪਿਆਰ ਹੈ, ਇੱਕ ਦੂਸਰੇ ਨੂੰ ਸਤਿਕਾਰ ਹੈ। ਇਹ ਗੱਲ ਵੱਖਰੀ ਹੈ, ਬੰਦਾ ਗੁੱਸੇ ਚ ਆ ਕੇ ਗੁਰੂ ਦੇ ਘਰ ਵਿੱਚ ਵੀ ਕੌੜੇ ਬੋਲ ਬੋਲ ਲਵੇ, ਬਾਤ ਵੱਖਰੀ ਹੈ। ਪਰ ਗੁਰੂ ਦੇ ਘਰ ਵਿੱਚ ਕਿਤੇ ਨਾ ਕਿਤੇ ਬੰਦਾ ਫਿਰ ਵੀ ਸੰਕੋਚ ਕਰਦਾ, ਮਨਾ ਮੈਂ ਬੋਲਦਾ ਚੰਗਾ ਨਹੀਂ ਲੱਗਦਾ। ਗੁਰੂ ਦਾ ਘਰ ਹੈ, ਮਾਈਂਡ ਪ੍ਰੈਕਟਿਸ ਹੈ, ਇੱਥੋਂ ਸਿੱਖਣਾ ਹੈ। ਉਹ ਘਰ ਵੀ ਗੁਰੂ ਦਾ ਹੈ। ਜੇ ਤੇ ਗੁਰੂ ਸਾਹਿਬ ਦਾ ਘਰ ਸਮਝ ਕੇ ਅਸੀਂ ਉਸ ਵਿੱਚ ਜਿਉਵਾਂਗੇ ਤੇ ਅੰਦਰੋਂ ਜ਼ਰੂਰ ਨਿਕਲੇਗਾ, ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ, ਸ਼ੁਕਰ ਹੈ। ਬਹੁਤਿਆਂ ਦਾ ਫੌਰਨ ਵਿੱਚ ਆ ਕੇ ਇੱਕ ਐਸਾ ਐਕਸਪੀਰੀਅੰਸ ਹੁੰਦਾ ਹੈ ਕਿ ਜਦੋਂ ਆਉਂਦੇ ਨੇ ਨਾ ਕੋਈ ਰਿਸ਼ਤੇਦਾਰ ਨਾ ਹੋਵੇ ਉਸ ਦੇਸ਼ ਵਿੱਚ, ਉਹਨੂੰ ਆਉਂਦਿਆਂ ਸਭ ਤੋਂ ਪਹਿਲਾਂ ਰਿਹਾਇਸ਼ ਲੱਭਣੀ ਪੈਂਦੀ ਹੈ। ਤੇ ਜਿਹੜਾ ਬੰਦਾ ਮਦਦ ਕਰਦਾ ਨਾ, ਭਾਵੇਂ ਉਸਨੇ ਉਹ ਕਿਰਾਏ ਤੇ ਲੈ ਕੇ ਦਿੱਤਾ, ਉਹਦੀ ਜਾਣ ਪਛਾਣ ਸੀ, ਇਹਦੀ ਜਾਣ ਪਹਿਚਾਣ ਨਹੀਂ ਸੀ, ਉਸ ਬੰਦੇ ਦਾ ਬੰਦਾ ਸਾਰੀ ਉਮਰ ਥੈਂਕਫੁਲ ਰਹਿੰਦਾ ਹੈ ਕਿ ਮੈਂ ਜਦੋਂ ਆਇਆ ਸੀ ਮੇਰੀ ਇਹਨੇ ਬੜੀ ਹੈਲਪ ਕੀਤੀ ਸੀ, ਮੈਨੂੰ ਇਹਨੇ ਰਹਿਣ ਨੂੰ ਕਰ ਦਿੱਤਾ ਸੀ। ਗੁਰੂ ਸਵਾਰਿਓ, ਸੁਖਮਨੀ ਸਾਹਿਬ ਜੀ ਦੀ ਬਾਣੀ, ਸਤਿਗੁਰੂ ਕਹਿੰਦੇ ਜਿਹ ਪ੍ਰਸਾਦ ਬਸ ਹੈ ਸੁਖ ਮੰਦਰ, ਤੇ ਸਹਿ ਧਿਆਏ ਸਦਾ ਮਨ ਅੰਦਰ। ਅਸੀਂ ਸਦਾ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੈ, ਥੈਂਕ ਯੂ ਕਰਨਾ ਹੈ, ਕਿਉਂਕਿ ਉਹਦੇ ਦਿੱਤੇ ਘਰ ਵਿੱਚ ਰਹਿ ਰਹੇ ਹਾਂ, ਉਹਦਾ ਦਿੱਤਾ ਸਰੀਰ ਵਰਤ ਰਹੇ ਹਾਂ। ਮੈਂ ਫਿਰ ਦੁਹਰਾ ਦਿਆਂ, ਉਹ ਪੰਕਤੀ ਯਾਦ ਰੱਖਿਓ, ਤੁਮ ਦੇਵੋ ਸਭ ਕਿਛ ਦਇਆ ਧਾਰ। ਹੁਣੀ ਭਾਈ ਪਰਮਜੀਤ ਸਿੰਘ ਜੀ ਹੋਰੀ ਰਜੌਰੀ ਗਾਰਡਨ ਵਾਲੇ ਗਾ ਰਹੇ ਸਨ, ਤੁਮ ਦੇਵੋ ਸਭ ਕਿਛ ਦਇਆ ਧਾਰ, ਹਮ ਅਕਿਰਤ ਕਣ ਆ ਰਹੇ। ਅਸੀਂ ਅਕਿਰਤ ਕਣ ਹਾਂ ਵਾਹਿਗੁਰੂ ਜੀ, ਅਸੀਂ ਭੁੱਲ ਜਾਂਦੇ ਹਾਂ। ਇਹ ਮਾਇੰਡ ਪ੍ਰੈਕਟਿਸ ਜਿਹੜੀ ਹੈ ਨਾ, ਇਹ ਇੱਕੋ ਦਿਨ ਕਦੀ ਨਹੀਂ ਹੁੰਦੀ। ਨੋਟ ਕਰਿਓ, ਕੁਛ ਵੀ ਸਿੱਖਣਾ ਹੋਵੇ, ਚਾਹੇ ਡਰਾਈਵਿੰਗ ਹੈ, ਚਾਹੇ ਟੇਲਰਿੰਗ ਹੈ, ਚਾਹੇ ਕੁਕਿੰਗ ਹੈ, ਦੁਨੀਆਂ ਤੇ ਕੁਛ ਵੀ ਸਿੱਖਣਾ ਹੋਵੇ, ਉਹਦੇ ਲਈ ਮਾਇੰਡ ਪ੍ਰੈਕਟਿਸ ਕਰਦਿਆਂ ਕਰਦਿਆਂ ਕੁਛ ਸਮਾਂ ਕੰਟੀਨਿਊ ਪ੍ਰੈਕਟਿਸ ਕਰਨੀ ਪੈਂਦੀ ਹੈ। ਇਹ ਗੱਲ ਵੱਖਰੀ ਹੈ, ਕੰਟੀਨਿਊ ਪ੍ਰੈਕਟਿਸ ਕਰਦੇ ਹਾਂ, ਜਦੋਂ ਐਕਸਪੀਰੀਅੰਸ ਹੋ ਜਾਵੇ ਫਿਰ ਰੂਟੀਨ ਬਣ ਜਾਂਦਾ ਹੈ, ਰੂਟੀਨ ਬਣ ਜਾਂਦਾ। ਤੁਸੀਂ ਦੇਖੋਗੇ ਗੱਡੀ ਚਲਾਉਂਦੇ ਆ, ਅੱਗੇ ਕੁਛ ਆ ਗਿਆ ਨਾ, ਆਪ ਨੂੰ ਵੀ ਨਹੀਂ ਪਤਾ ਲੱਗਦਾ ਕਦੋਂ ਪੈਰ ਬ੍ਰੇਕਾਂ ਤੇ ਚਲਿਆ ਜਾਂਦਾ, ਪਰ ਸਟਾਰਟਿੰਗ ਤੇ ਉਹਨੂੰ ਬੜਾ ਧਿਆਨ ਰੱਖਣਾ ਪੈਂਦਾ ਹੈ। ਇਸੇ ਤਰ੍ਹਾਂ ਰਹਾਉ ਪਦੇ ਵਿੱਚ ਗੁਰੂ ਪਿਤਾ ਕਹਿ ਰਹੇ ਨੇ, ਪਿਆਰਿਆ ਤੂੰ ਜੋ ਕੁਛ ਵੀ ਚਾਰ ਚੁਫੇਰੇ ਵਰਤ ਰਿਹਾ, ਜਿਸ ਵਾਹਿਗੁਰੂ ਨੇ ਦਿੱਤਾ ਹੋਇਆ, ਉਸ ਵਾਹਿਗੁਰੂ ਦੇ ਵੱਲ ਮਨ ਕਿਤਨਾ ਕੁ ਖਿੱਚਿਆ ਗਿਆ, ਕਿਤਨਾ ਖਿੱਚਿਆ ਗਿਆ। ਜਿਹੜੀ ਕੰਪਨੀ ਨੇ ਤੁਹਾਨੂੰ ਜੌਬ ਦਿੱਤੀ ਹੈ, ਉਹ ਕੰਪਨੀ ਤੁਹਾਨੂੰ ਰੋਜ਼ਾਨਾ ਦਾ ਹਿਸਾਬ ਕਰਕੇ ਤੁਹਾਡੇ ਹਿਸਾਬ ਮੁਤਾਬਕ ਤੁਹਾਨੂੰ ਸੈਲਰੀ ਦਿੰਦੀ ਹੈ, ਔਰ ਹਰ ਹਫਤੇ, ਹਰ 15 ਦਿਨਾਂ ਬਾਅਦ, ਹਰ ਮਹੀਨੇ ਬਾਅਦ ਤੁਹਾਨੂੰ ਉਹ ਸੈਲਰੀ ਦੇਈ ਜਾ ਰਹੀ ਹੈ। ਜਿਹੜੀ ਕੰਪਨੀ ਹਰ ਮਹੀਨੇ ਸੈਲਰੀ ਦੇ ਰਹੀ ਹੈ, ਹਰ ਹਫਤੇ ਸੈਲਰੀ ਦੇ ਰਹੀ ਹੈ, ਅਸੀਂ ਕਿਤਨੇ ਸਰੈਂਡਰ ਹਾਂ ਉਸ ਨੂੰ, 5 ਮਿੰਟ ਵੀ ਲੇਟ ਨਹੀਂ ਹੁੰਦੇ, ਉਹ ਕੀ ਕਹਿਣਗੇ। ਅਸੀਂ 5 ਮਿੰਟ ਵੀ ਪਹਿਲਾਂ ਨਹੀਂ ਆਉਂਦੇ, ਉਹ ਕੀ ਕਹਿਣਗੇ, ਕਿਉਂਕਿ ਉਹ ਸਭ ਕੁਛ ਦੇ ਰਹੇ ਨੇ। ਕੰਪਨੀ ਤੇ ਇਸ ਦੁਨੀਆਂ ਤੇ ਬਣੀ ਹੈ, ਉਹ ਕੰਪਨੀ ਦਾ ਸੰਯੋਗ ਤੇ ਵਾਹਿਗੁਰੂ ਨੇ ਕਰਵਾਇਆ। ਆਖੋ ਵਾਹਿਗੁਰੂ, ਫਿਰ ਉਸ ਵਾਹਿਗੁਰੂ ਦੇ ਵੱਲ ਮਨ ਖਿੱਚਿਆ ਗਿਆ ਕਿ ਨਹੀਂ ਖਿੱਚਿਆ ਗਿਆ, ਆਹ ਹੈ ਧਰਮ ਦੀ ਫਿਲਾਸਫੀ। ਸਾਚੇ ਸਾਹਿਬ ਸਿਓ ਮਨ ਮਾਨਿਆ, ਜੇ ਅਸੀਂ ਸ਼ੁਕਰਾਨਾ ਕਰਨਾ ਹੋਈਏ ਨਾ, ਕਰਨਾ ਹੋਵੇ ਤੇ ਬੜੀ ਸੌਖੀ ਮਾਇੰਡ ਪ੍ਰੈਕਟਿਸ ਜ਼ਿੰਦਗੀ ਵਿੱਚ ਹੋ ਸਕਦੀ ਹੈ, ਕਿਉਂਕਿ ਸਾਡੇ ਚਾਰ ਚੁਫੇਰੇ ਜੋ ਕੁਛ ਵੀ ਵਰਤ ਰਹੇ ਹਾਂ, ਸਭ ਕੁਛ ਵਾਹਿਗੁਰੂ ਨੇ ਦਿੱਤਾ ਹੈ, ਬਸ ਲੋੜ ਹੈ ਰਿਅਲਾਈਜ਼ ਕਰਨ ਦੀ। ਪਹਿਲਾਂ ਮਨ ਦੀ ਜਿਹੜੀ ਸਮਝ ਸੀ ਇਨਕੰਪਲੀਟ ਸੀ, ਮਨ ਕਹਿੰਦਾ ਸੀ ਅੱਛਾ ਮੇਰੇ ਤੇ ਘਰ ਮੇਰਾ ਹੈ, ਜਦੋਂ ਗੁਰੂ ਦੇ ਗਿਆਨ ਨੇ ਸੋਝੀ ਕਰਵਾਈ ਤੇਰਾ ਨਹੀਂ ਹੈ, ਵਾਹਿਗੁਰੂ ਦਾ। ਸੋਝੀ ਕੰਪਲੀਟ ਹੁੰਦੀ ਹੈ, ਸਮਝ ਇਨਕੰਪਲੀਟ ਹੁੰਦੀ ਹੈ। ਆਖੋ ਵਾਹਿਗੁਰੂ, ਸੋਝੀ ਵਾਸਤੇ ਨੌਲੇਜ ਚਾਹੀਦੀ ਹੈ, ਕੱਲੀ ਨੌਲੇਜ ਨਹੀਂ। ਨੋਟ ਕਰਿਓ, ਨੌਲੇਜ ਮਤ ਵਿੱਚ ਇੰਸਟਾਲ ਹੋ ਜਾਵੇ, ਪਰ ਨਾਲ ਮਨ ਕਨਵਿੰਸਡ ਹੋ ਜਾਵੇ। ਜੇ ਮਨ ਕਨਵਿੰਸ ਨਹੀਂ ਹੋਇਆ ਤੇ ਫਿਰ ਨੌਲੇਜ ਕਦੀ ਕੰਮ ਨਹੀਂ ਕਰਦੀ। ਆਖੋ ਵਾਹਿਗੁਰੂ, ਬਹੁਤ ਐਸੇ ਹੋਣਗੇ ਜਿਨ੍ਹਾਂ ਨੇ ਸੁਣਿਆ ਹੋਏਗਾ, ਜਿਹ ਪ੍ਰਸਾਦ ਬਸੈ ਸੁਖ ਮੰਦਰ ਤੇ ਸਹਿ ਧਿਆਏ ਸਦਾ ਮਨ ਅੰਦਰ, ਜਿਸ ਵਾਹਿਗੁਰੂ ਨੇ ਘਰ ਦਿੱਤਾ ਹੈ ਉਹਨੂੰ ਸਦਾ ਮਨ ਵਿੱਚ ਯਾਦ ਰੱਖਣਾ ਚਾਹੀਏ। ਬਹੁਤ ਵਾਰੀ ਸੁਣਿਆ ਹੋਏਗਾ ਪਰ ਮਨ ਕਨਵਿੰਸ ਹੀ ਨਹੀਂ ਹੋ ਰਿਹਾ ਕਿ ਘਰ ਵਾਹਿਗੁਰੂ ਦਾ ਹੈ। ਕਦੀ ਸੋਚ ਕੇ ਦੇਖਿਓ, ਇੱਥੇ ਹੱਥ ਜੂਠੇ ਹੋਣ, ਚਵਰ ਸਾਹਿਬ ਕਰਨੀ ਹੋਵੇ, ਬੰਦਾ ਕਦੀ ਵੀ ਜੂਠੇ ਹੱਥ ਨਹੀਂ ਲਾਏਗਾ। ਕਿਉਂ? ਕਿਉਂਕਿ ਚਵਰ ਸਾਹਿਬ ਗੁਰੂ ਦੀ ਹੈ। ਹੱਥ ਜੂਠੇ ਹੋ ਗਏ ਨੇ, ਹੱਥ ਮੈਲੇ ਹੋ ਗਏ ਨੇ, ਚਵਰ ਸਾਹਿਬ ਨੂੰ ਨਹੀਂ ਲਾਏਗਾ। ਜੇ ਫਿਰ ਇਹ ਸਰੀਰ ਵਾਹਿਗੁਰੂ ਦਾ ਹੈ, ਫਿਰ ਕੋਸ਼ਿਸ਼ ਕਰਨੀ ਮਨ ਨਫ਼ਰਤ ਨਾਲ ਮੈਲਾ ਨਾ ਹੋ ਜਾਵੇ। ਆਖੋ ਵਾਹਿਗੁਰੂ, ਮੈਲਾ ਨਾ ਹੋ ਜਾਵੇ।
ਆਈ ਤੇ ਮਾਇੰਡ ਪ੍ਰੈਕਟਿਸ ਹੈ, ਧਰਮ ਦੇ ਅਸਥਾਨ ਦੇ ਉੱਪਰ ਆ ਕੇ ਸਾਰੀ ਇਹ ਪ੍ਰੈਕਟਿਸ ਕਰਵਾਈ ਜਾਂਦੀ ਹੈ। ਮਨਾ ਕੇਵਲ ਇਹੀ ਗੁਰੂ ਦਾ ਘਰ ਨਹੀਂ, ਤੇਰਾ ਘਰ ਵੀ ਗੁਰੂ ਦਾ ਘਰ ਹੈ। ਤੇ ਸਤਿਗੁਰਾਂ ਆਸਾ ਜੀ ਦੀ ਵਾਰ ਵਿੱਚ ਕਮਾਲ ਕਰ ਦਿੱਤੀ, ਆਹ ਸਾਰਾ ਸੰਸਾਰ ਹੀ ਵਾਹਿਗੁਰੂ ਦਾ ਘਰ ਹੈ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜੇ ਗੁਰੂ ਦੇ ਘਰ ਵਿੱਚ ਫਿੱਕੇ ਬੋਲ ਨਹੀਂ ਬੋਲੇ ਜਾਂਦੇ, ਸਾਰੀ ਦੁਨੀਆਂ ਤੇ ਜੀਵਨ ਜਿਉਂਦਿਆਂ ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ ਜੁਗਤ ਸਿਖਾ ਦਿੱਤੀ ਹੈ, ਜਿਉਣਾ ਕਿਵੇਂ ਹੈ। ਤੂੰ ਇੰਜ ਕਰੀ, ਇਹ ਸਾਰਾ ਸੰਸਾਰ ਵਾਹਿਗੁਰੂ ਦਾ ਘਰ ਹੈ, ਇਸ ਵਿੱਚ ਜੀਵਨ ਜਿਉਣ ਲੱਗਿਆ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਆਹ ਇੱਕ ਵੇ ਆਫ ਲਾਈਫ ਸਿਖਾ ਦਿੱਤੀ ਹੈ, ਵੇ ਆਫ ਥਿੰਕਿੰਗ ਸਿਖਾ ਦਿੱਤੀ ਹੈ। ਫਿਰ ਕੀ ਹੋਇਆ, ਇੱਕ ਤੇ ਵਾਹਿਗੁਰੂ ਦਾ ਸੰਸਾਰ ਉਹਦਾ ਘਰ ਹੈ, ਜਿਸ ਘਰ ਵਿੱਚ ਰਹਿ ਰਹੇ ਆ ਉਹ ਵਾਹਿਗੁਰੂ ਦਾ ਘਰ ਹੈ, ਜਿਹੜੀਆਂ ਦਾਤਾਂ ਵਰਤ ਰਹੇ ਆ ਇਹ ਵਾਹਿਗੁਰੂ ਦੀਆਂ ਨੇ। ਫਿਰ ਜਦੋਂ ਇਸ ਭੈ ਵਿੱਚ ਉਹਨਾਂ ਨੂੰ ਵਰਤਿਆ, ਸ਼ੁਕਰਾਨੇ ਵਿੱਚ ਵਰਤਿਆ, ਪਹਿਲਾ ਗੁਣ ਸ਼ੁਕਰਾਨਾ ਆ ਗਿਆ, ਹੁਣ ਸ਼ੁਕਰਾਨਾ ਵੀ ਸਾਡਾ ਨਹੀਂ ਹੈ, ਇਹ ਵਾਹਿਗੁਰੂ ਦਾ ਹੈ। ਆਖੋ ਵਾਹਿਗੁਰੂ, ਫਿਰ ਗੱਲ ਯਾਦ ਰਹਿ ਗਈ, ਇਹ ਘਰ ਵਾਹਿਗੁਰੂ ਦਾ ਹੈ। ਜੇ ਵਾਹਿਗੁਰੂ ਦਾ ਘਰ ਹੈ ਤੇ ਉੱਥੇ ਵੀ ਪਿਆਰ ਸਤਿਕਾਰ ਉਦਾਂ ਹੀ ਹੋਣਾ ਚਾਹੀਦਾ ਹੈ। ਜੇ ਗੁਰੂ ਦੇ ਘਰ ਵਿੱਚ ਬਜ਼ੁਰਗਾਂ ਨੂੰ ਸਤਿਕਾਰ ਦਿੱਤਾ ਜਾਂਦਾ ਹੈ, ਆਪਣੇ ਘਰ ਵਿੱਚ ਵੀ ਬਜ਼ੁਰਗਾਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ। ਜੇ ਗੁਰੂ ਦੇ ਘਰ ਵਿੱਚ ਆ ਕੇ ਅਸੀਂ ਦੂਸਰਿਆਂ ਦੀ ਸੇਵਾ ਕਰਦੇ ਹਾਂ, ਤੇ ਮੈਂ ਬੇਨਤੀ ਕਰਾਂ, ਘਰ ਵਿੱਚ ਵੀ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਉਹ ਵੀ ਗੁਰੂ ਦਾ ਦਿੱਤਾ ਹੋਇਆ ਘਰ ਹੈ। ਇਹ ਮਾਇੰਡ ਪ੍ਰੈਕਟਿਸ ਹੈ, ਜੀਵਨ ਜਿਉਣ ਦੀ ਇੱਕ ਜੁਗਤ ਸਿਖਾਈ ਗਈ ਹੈ, ਨਾਲ ਇਥੋਂ ਗੁਰਬਾਣੀ ਦਾ ਗਿਆਨ ਦਿੱਤਾ ਗਿਆ ਹੈ। ਫਿਰ ਕੀ ਹੋਏਗਾ, ਜਦੋਂ ਘਰ ਵਿੱਚ ਬਜ਼ੁਰਗਾਂ ਨੂੰ ਦੇਖੇਗਾ, ਤੈਨੂੰ ਲੱਗੇਗਾ ਬਜ਼ੁਰਗ ਵਾਹਿਗੁਰੂ ਦੀ ਦਾਤ ਹੈ। ਆਖੋ ਵਾਹਿਗੁਰੂ ਦਾਤ ਹੈ, ਸੱਚ ਜਾਣਿਓ ਬਜ਼ੁਰਗਾਂ ਦੇ ਕੋਲ ਬਹੁਤ ਕੁਛ ਹੁੰਦਾ ਅਗਰ ਬੰਦਾ ਸਿੱਖਣਾ ਚਾਹੇ। ਸਭ ਤੋਂ ਵੱਡੀ ਦਾਤ ਬਜ਼ੁਰਗਾਂ ਕੋਲੇ ਅਸੀਸ ਹੁੰਦੀ ਹੈ, ਜਿਹੜੀ ਹੋਰ ਕਿਤੋਂ ਨਹੀਂ ਮਿਲਦੀ। ਜਾਂ ਤੇ ਗੁਰੂ ਦੀ ਬਖਸ਼ੀਸ ਮਿਲਦੀ ਹੈ, ਜਾਂ ਬਜ਼ੁਰਗਾਂ ਦੀ ਅਸੀਸ ਮਿਲਦੀ ਹੈ। ਉਹ ਕਿਸੇ ਬਿਰਖਾਂ ਤੋਂ ਨਹੀਂ ਮਿਲੇਗੀ, ਕਿਸੇ ਪਸ਼ੂਆਂ ਪੰਛੀਆਂ ਤੋਂ ਨਹੀਂ ਮਿਲੇਗੀ, ਉਹ ਕੇਵਲ ਬਜ਼ੁਰਗਾਂ ਤੋਂ ਹੀ ਮਿਲੇਗੀ। ਜੇ ਬਜ਼ੁਰਗ ਵਾਹਿਗੁਰੂ ਦੀ ਦਾਤ ਹੈ, ਸਭ ਕੁਛ ਵਾਹਿਗੁਰੂ ਦੀ ਦਾਤ ਹੈ, ਫਿਰ ਵਾਹਿਗੁਰੂ ਨੂੰ ਭੁੱਲਣਾ ਨਹੀਂ ਚਾਹੀਏ। ਹੁਣੇ ਸੋਧਰ ਸਾਹਿਬ ਦੇ ਪਾਠ ਅੰਦਰ ਸਾਰਿਆਂ ਨੇ ਪੜਿਆ, ਜਿਹੜੇ ਲੇਟ ਆਏ ਉਹਨਾਂ ਨੇ ਆਪਣੇ ਘਰ ਵਿੱਚ ਸੋਧਰ ਸਾਹਿਬ ਦਾ ਪਾਠ ਕੀਤਾ ਹੋਵੇਗਾ, ਜੋਬ ਤੋਂ ਆਉਂਦਿਆਂ ਕੀਤਾ ਹੋਵੇਗਾ, ਕਿਉਂਕਿ ਸਿੱਖ ਨਿਤਨੇਮ ਤੋਂ ਬਿਨਾਂ ਜਿਉ ਨਹੀਂ ਸਕਦਾ। ਉਸ ਵਿੱਚ ਤੁਸੀਂ ਪੜਿਆ ਹੋਵੇਗਾ, ਸੋ ਕਿਉਂ ਬਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ। ਭੁੱਲਣਾ ਨਹੀਂ ਚਾਹੀਏ, ਜਿਸ ਕੰਪਨੀ ਨੇ ਜੋਬ ਦਿੱਤੀ ਹੈ ਉਹ ਕੰਪਨੀ ਵੀ ਨਹੀਂ ਭੁੱਲਣੀ ਚਾਹੀਦੀ, ਜਿਸ ਵਾਹਿਗੁਰੂ ਨੇ ਕੰਪਨੀ ਬਣਾਈ ਹੈ ਵਾਹਿਗੁਰੂ ਵੀ ਨਹੀਂ ਭੁੱਲਣੇ ਚਾਹੀਦੇ। ਸਾਚੇ ਸਾਹਿਬ ਸਿਉ ਮਨ ਮਾਨਿਆ, ਜਦੋਂ ਮਨ ਵਾਹਿਗੁਰੂ ਵੱਲ ਨੂੰ ਖਿੱਚਿਆ ਗਿਆ, ਵਾਹਿਗੁਰੂ ਦੇ ਪਿਆਰ ਵਿੱਚ ਆ ਗਿਆ, ਹਰ ਸਰਬ ਨਿਰੰਤਰ ਜਾਣਿਆ, ਐਸੀ ਕੋਈ ਜਗ੍ਹਾ ਹੀ ਨਹੀਂ ਹੈ ਜਿੱਥੇ ਵਾਹਿਗੁਰੂ ਨਹੀਂ ਹੈ, ਐਸੀ ਕੋਈ ਵਸਤੂ ਹੀ ਨਹੀਂ ਹੈ ਜਿਹੜੀ ਵਾਹਿਗੁਰੂ ਤੋਂ ਬਿਨਾਂ ਕਿਤੇ ਹੋਰ ਕਿਸੇ ਤੋਂ ਲਈ ਹੋਵੇ। ਸਭ ਕੁਛ ਹੈ ਹੀ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਟਾਰਟਿੰਗ ਤੇ ਸ਼ਬਦ ਆਇਆ ਕਰਤਾ ਪੁਰਖ, ਕ੍ਰੀਏਟਰ। ਦੋ ਹੀ ਚੀਜ਼ਾਂ ਨੇ, ਜਾਂ ਕ੍ਰੀਏਟਰ ਹੈ ਜਾਂ ਕ੍ਰੀਏਸ਼ਨ ਹੈ। ਕ੍ਰੀਏਸ਼ਨ ਸਭ ਉਹਦੀ ਪੈਦਾ ਕੀਤੀ ਹੋਈ ਹੈ, ਆਪ ਕ੍ਰੀਏਟਰ ਹੈ, ਅਸੀਂ ਖੁਦ ਉਹਦੀ ਕ੍ਰੀਏਸ਼ਨ ਹਾਂ ਤੇ ਸਾਡੇ ਅੰਦਰ ਖੁਦ ਉਹ ਕ੍ਰੀਏਟਰ ਬੈਠਾ ਹੈ। ਉਹਦੀ ਜੋਤ ਸਾਡੇ ਅੰਦਰ ਹੈ ਤੇ ਸਰੀਰ ਉਹਦਾ ਸਾਨੂੰ ਦਿੱਤੀ ਹੋਈ ਦਾਤ ਹੈ। ਸੁਖਮਨੀ ਸਾਹਿਬ ਦੀ ਬਾਣੀ ਬੜੀ ਕਮਾਲ ਦੀ ਹੈ, ਅਗਰ ਉਸ ਵਿੱਚੋਂ ਸਿੱਖਣ ਦਾ ਯਤਨ ਕਰੀਏ ਤੇ ਉਸ ਵਿੱਚ ਸਪਸ਼ਟ ਇਹ ਗੱਲਾਂ ਕਹੀਆਂ ਗਈਆਂ, ਦੀਨੇ ਹਸਤ ਪੈਰ ਕਰਨ ਨੇਤਰ ਰਸਨਾ ਤੇ ਸਹਿ ਤਿਆਗ ਅਵਰ ਸੰਗਰਚਨਾ। ਵਾਹਿਗੁਰੂ ਨੇ ਤੈਨੂੰ ਹੱਥ ਦਿੱਤੇ ਨੇ, ਕੰਨ ਦਿੱਤੇ ਨੇ, ਅੱਖਾਂ ਦਿੱਤੀਆਂ ਨੇ, ਭੁੱਲਿਆ ਨਾ ਕਰ ਆਖੋ ਵਾਹਿਗੁਰੂ। ਨਾਲ ਸਾਨੂੰ ਅਰਦਾਸ ਸਿਖਾ ਦਿੱਤੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੱਕ ਚੀਜ਼ ਯਾਦ ਰੱਖਿਓ, ਬੰਦਾ ਭੁੱਲੇ ਨਾ, ਉਹਦੇ ਲਈ ਕੀ ਹੁੰਦਾ, ਕੋਈ ਨਾ ਕੋਈ ਨਿਸ਼ਾਨੀ ਕੋਲ ਰੱਖਣੀ ਪੈਂਦੀ ਹੈ। ਕੁਛ ਆਪਣੇ ਕੋਲ ਪੋਕਿਟ ਡਾਇਰੀ ਰੱਖਦੇ ਨੇ, ਉਸ ਵਿੱਚ ਲਿਖ ਲੈਂਦੇ ਨੇ ਹਾਊ ਟੂ ਡੂ, ਕੀ ਕੁਛ ਕਰਨਾ ਹੈ। ਕੁਛ ਆਪਣੇ ਮੋਬਾਈਲ ਦੇ ਵਿੱਚ, ਆਈਪੈਡ ਦੇ ਵਿੱਚ, रिमाइंडर ला दिंदे ने ਤਾਂ ਕਿ ਸਾਨੂੰ ਸਮੇਂ ਸਮੇਂ ਤੇ ਇਹ ਚੀਜ਼ਾਂ ਯਾਦ ਕਰਵਾ ਦੇਣ। ਗੁਰੂ ਪਿਆਰਿਓ, ਵਾਹਿਗੁਰੂ ਨੇ ਤੇ ਕਮਾਲ ਹੀ ਕਰ ਦਿੱਤੀ ਹੈ, ਚਾਰ ਚੁਫੇਰੇ ਰਿਮਾਈਂਡਰ ਲੱਗੇ ਪਏ ਨੇ। ਜਿੱਧਰ ਵੀ ਨਜ਼ਰ ਮਾਰੀਏ ਸਭ ਕੁਛ ਵਾਹਿਗੁਰੂ ਦਾ ਹੈ। ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਬੇਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਬਚਪਨ ਤੋਂ ਇੱਕ ਪ੍ਰੈਕਟਿਸ ਹੁੰਦੀ ਹੈ, ਅਗਰ ਬੱਚੇ ਨੂੰ ਸੋਝੀ ਦੇ ਦਿੱਤੀ ਜਾਵੇ, ਸਭ ਤੋਂ ਪਹਿਲਾਂ ਮਾਂ ਨੂੰ ਦੇਖਦਾ ਹੈ, ਮਾਂ ਨੂੰ ਦੇਖ ਕੇ ਵਾਹਿਗੁਰੂ ਚੇਤੇ ਆ ਜਾਣਾ ਚਾਹੀਦਾ, ਪਿਤਾ ਨੂੰ ਦੇਖ ਕੇ ਵਾਹਿਗੁਰੂ ਚੇਤੇ ਆ ਜਾਣੇ ਚਾਹੀਦੇ ਹੈ, ਭੈਣ ਭਰਾਵਾਂ ਨੂੰ ਦੇਖ ਕੇ ਵਾਹਿਗੁਰੂ ਚੇਤੇ ਆ ਜਾਣਾ ਚਾਹੀਦਾ, ਪਰਿਵਾਰ ਨੂੰ ਦੇਖ ਕੇ ਵਾਹਿਗੁਰੂ ਚੇਤੇ ਆ ਜਾਵੇ। ਸੱਚ ਇਹ ਹੈ, ਜਿੱਧਰ ਵੀ ਨਜ਼ਰ ਮਾਰੀਏ, ਜਹਾਂ ਜਹਾਂ ਵੇਖੋ ਤਹਾਂ ਹਜ਼ੂਰ, ਦੂਰ ਕਤਹ ਨਾ ਜਾਈਏ। ਸਤਿਗੁਰੂ ਕਹਿੰਦੇ ਇਹ ਸੈਂਟਰਲ ਆਈਡੀਆ ਹੈ, ਰਹਾਉ ਪਦਾ ਹੈ। ਅਗਰ ਆਹ ਇੰਟਰਨਲ ਸਿਚੁਏਸ਼ਨ ਬੰਦੇ ਦੀ ਬਣ ਜਾਵੇ, ਇੰਟਰਨਲ ਫੀਲਿੰਗਸ ਦਾ ਆਹ ਲੈਵਲ ਬਣ ਜਾਵੇ, ਆਗੈ ਸੁਖ ਮੇਰੇ ਮੀਤਾ, ਆਗੈ ਫਿਊਚਰ, ਐਸੇ ਬੰਦੇ ਦੀ ਜ਼ਿੰਦਗੀ ਦਾ ਫਿਊਚਰ ਬੜਾ ਬ੍ਰਾਈਟ ਹੈ, ਆਖੋ ਵਾਹਿਗੁਰੂ, ਬੜਾ ਆਨੰਦ ਵਿੱਚ ਹੈ, ਕਿਉਂਕਿ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਵਾਲਾ ਜੀਵਨ ਹੈ। ਪਾਤਸ਼ਾਹ ਆਨੰਦ ਪ੍ਰਭ ਕੀਤਾ, ਇਹ ਗੱਲ ਯਾਦ ਰੱਖਿਓ, ਅਸੀਂ ਜੋ ਅੱਜ ਹਾਂ ਇਹ ਸਭ ਕੁਛ ਦਾ ਪਿੱਛੇ ਤੋਂ ਪ੍ਰੈਕਟਿਸ ਹੈ, ਆਖੋ ਵਾਹਿਗੁਰੂ ਪ੍ਰੈਕਟਿਸ ਹੈ। ਇਹ ਗੱਲ ਹੋਰ ਯਾਦ ਰੱਖਣੀ, ਸਾਡੀਆਂ ਕੁਛ ਆਦਤਾਂ ਐਸੀਆਂ ਨੇ, ਸਾਰਿਆਂ ਤੇ ਕੁਝ ਲਾਗੂ ਹੁੰਦਾ ਇਨਕਲੂਡਿੰਗ ਮੀ, ਕੁਛ ਆਦਤਾਂ ਐਸੀਆਂ ਨੇ ਜਿਹੜੀਆਂ ਨਾ ਤੇ ਮੇਰੇ ਮਾਪਿਆਂ ਨੂੰ ਚੰਗੀਆਂ ਲੱਗਦੀਆਂ ਸੀ, ਨਾ ਉਹ ਪਰਿਵਾਰ ਦੇ ਮੈਂਬਰਾਂ ਨੂੰ ਚੰਗੀਆਂ ਲੱਗਦੀਆਂ, ਨਾ ਉਹ ਵਾਹਿਗੁਰੂ ਨੂੰ ਚੰਗੀਆਂ ਲੱਗਦੀਆਂ, ਨਾ ਉਹ ਗੁਰੂ ਨੂੰ ਚੰਗੀਆਂ ਲੱਗਦੀਆਂ। ਉਹਨਾਂ ਵਿੱਚੋਂ ਇੱਕ ਆਦਤ ਹੈ ਇਰੀਟੇਸ਼ਨ, ਇਰੀਟੇਸ਼ਨ ਇਜ਼ ਕਾਮਨ ਹੈਬਿਟ। ਸਾਡੇ ਤੇ ਸਟ੍ਰੈਸ ਹੋ ਜਾਵੇ ਅਸੀਂ ਇਰੀਟੇਟ ਹੋ ਜਾਂਦੇ ਹਾਂ, ਇਰੀਟੇਸ਼ਨ ਦੇ ਵਿੱਚੋਂ ਮਨ ਵਿੱਚ ਖਿਜਾਟ ਪੈਦਾ ਹੁੰਦੀ ਹੈ, ਬੰਦਾ ਬੋਲਦਾ ਖਿੱਜ ਕੇ ਬੋਲਦਾ ਹੈ। ਨੋਟ ਕਰਿਓ, ਜਦੋਂ ਵੀ ਕੋਈ ਬੰਦਾ ਖਿੱਜ ਕੇ ਬੋਲੇਗਾ ਘਰ ਦੇ ਮੈਂਬਰਾਂ ਨੂੰ ਚੰਗਾ ਨਹੀਂ ਲੱਗੇਗਾ, ਔਰ ਇਹ ਕਾਮਨ ਹੈ ਬੇਟਾ, ਵਾਹਿਗੁਰੂ ਨੂੰ ਚੰਗਾ ਨਹੀਂ ਲੱਗੇਗਾ। ਇਹ ਗੱਲ ਯਾਦ ਰੱਖਿਓ, ਇਹ ਬਚਪਨ ਚ ਨਹੀਂ ਸੀ, ਆਖੋ ਵਾਹਿਗੁਰੂ, ਜਦੋਂ ਜਨਮ ਹੋਇਆ ਉਦੋਂ ਨਹੀਂ ਸੀ, ਜਦੋਂ ਜਨਮ ਹੁੰਦਾ ਹੈ ਉਦੋਂ ਕੁਛ ਵੀ ਨਹੀਂ ਹੈ। ਜੇ ਜਨਮ ਵੇਲੇ ਨਹੀਂ ਸੀ, ਅੱਜ ਹੈ, ਇਹਦੇ ਪਿੱਛੇ ਕੁਛ ਸਾਡੀਆਂ ਆਦਤਾਂ ਜਿਸ ਤਰ੍ਹਾਂ ਦੇ ਮਾਹੌਲ ਵਿੱਚੋਂ ਦੀ ਅਸੀਂ ਲੰਘੇ ਉਹ ਸਾਡੇ ਅੰਦਰ ਬਣ ਗਿਆ। ਜਿਹੜੀਆਂ ਚੀਜ਼ਾਂ ਬਾਅਦ ਵਿੱਚ ਪੈਦਾ ਹੋ ਸਕਦੀਆਂ ਨੇ ਉਹਨਾਂ ਚੀਜ਼ਾਂ ਤੋਂ ਬਚਿਆ ਵੀ ਜਾ ਸਕਦਾ ਹੈ, ਗੁਰੂ ਰਹਿਮਤ ਕਰਨ ਤੇ। ਜਿਸ ਦੀ ਜ਼ਿੰਦਗੀ ਵਿੱਚ ਪਹਿਲਾਂ ਗਿਆਨ ਦਾ ਬੀਜ ਬੀਜਿਆ ਗੁਰੂ ਨੇ, ਸੋਝੀ ਕਰਵਾਈ, ਸੋਝੀ ਕਰਵਾ ਕੇ ਫਿਰ ਸਾਈਕੋਲੋਜੀਕਲੀ ਅਭਿਆਸ ਕਰਵਾਇਆ ਫੀਲਿੰਗ ਦਾ, ਰਿਲਾਈਜ਼ ਕਰੇਗਾ ਇੱਥੇ ਤੇ ਸੁਣਿਆ ਹੈ, ਫਿਰ ਥੋੜਾ ਧਿਆਨ ਰੱਖਣਾ ਪਏਗਾ, ਮਨ ਨੂੰ ਜਗਾ ਕੇ ਰੱਖਣਾ ਪਏਗਾ, ਅਵੇਅਰਨੈਸ ਚਾਹੀਦੀ ਹੈ, ਕੌਨਸ਼ੀਅਸਨੈਸ ਚਾਹੀਦੀ ਹੈ। ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤ ਹੁਣਾ ਹੀ, ਆ ਅੰਦਰਲੀ ਜਿਹੜੀ ਸਿਚੁਏਸ਼ਨ ਹੈ ਇਹ ਵਾਹਿਗੁਰੂ ਨੇ ਫਿਰ ਐਸਾ ਇੱਕ ਬਣਤ ਬਣਾ ਦਿੱਤੀ। ਉਹ ਬਣਤ ਕੀ ਬਣਾਈ, ਪਹਿਲਾਂ ਗੁਰੂ ਮਿਲਾ ਦਿੱਤੇ, ਗੁਰੂ ਦੀ ਬਾਣੀ ਨਾਲ ਪਿਆਰ ਹੋਇਆ, ਮਨ ਵਿੱਚ ਖਿਆਲ ਆਇਆ ਮਨਾ ਇਹ ਬੋਲਿਆ ਕੀ ਜਾ ਰਿਹਾ, ਸਮਝ ਵੀ ਲਈਏ, ਜਦੋਂ ਸਮਝਣ ਦੀ ਗੱਲ ਕੀਤੀ ਬੜੀ ਚੰਗੀ ਲੱਗੀ, ਪਤਾ ਲੱਗਿਆ ਹੈ ਤੇ ਮੇਰੇ ਫਾਇਦੇ ਲਈ ਹੈ। ਬੰਦਾ ਤਿੰਨ ਹੀ ਚੀਜ਼ਾਂ ਸੁਣਦਾ, ਨੋਟ ਕਰਿਓ, ਜਿਹੜੀਆਂ ਉਹਨੂੰ ਲੱਗਦਾ ਇਹ ਮੇਰੀ ਜ਼ਿੰਦਗੀ ਚ ਬੜੀਆਂ ਫਾਇਦੇਮੰਦ ਹੈ, ਨੰਬਰ 2 ਇਹਦਾ ਮੇਰੇ ਪਰਿਵਾਰ ਨੂੰ ਬੜਾ ਫਾਇਦਾ ਹੈ, ਨੰਬਰ 3 ਇਹਦਾ ਮੇਰੇ ਬੱਚਿਆਂ ਨੂੰ ਬੜਾ ਫਾਇਦਾ। ਗੁਰਬਾਣੀ ਤਿੰਨਾਂ ਨਾਲ ਰਿਲੇਟਡ ਹੈ। ਸਤਿਗੁਰੂ ਕਹਿਣ ਲੱਗੇ ਫਿਰ ਉਹ ਮਨ ਡੋਲੇਗਾ ਨਹੀਂ ਜਿਸ ਦੇ ਅੰਦਰ ਵਾਹਿਗੁਰੂ ਨੇ ਪਹਿਲਾਂ ਗੁਰਬਾਣੀ ਦੀਆਂ ਸਿੱਖਿਆਵਾਂ ਦਾ ਗਿਆਨ ਦੇ ਦਿੱਤਾ, ਫਿਰ ਅਭਿਆਸ ਹੋ ਗਿਆ, ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਗਈ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰ ਪ੍ਰਤਪਾਲਾ, ਹੇ ਦਇਆਲੂ ਵਾਹਿਗੁਰੂ ਜੀਓ, ਸਾਰੇ ਜੀਵ ਤੇਰੇ ਨੇ, ਸਾਰੇ ਤੇਰੇ ਨੇ, ਕੁਝ ਸਾਈਕੋਲੋਜੀਕਲੀ ਤੈਨੂੰ ਯਾਦ ਰੱਖਦੇ ਨੇ ਤੇ ਕੁਝ ਤੈਨੂੰ ਭੁੱਲ ਜਾਂਦੇ ਨੇ। ਆਖੋ ਵਾਹਿਗੁਰੂ, ਜਿਹੜੇ ਯਾਦ ਰੱਖਦੇ ਨੇ ਉਹ ਨੇੜੇ ਨੇ, ਜਿਹੜੇ ਭੁੱਲ ਜਾਂਦੇ ਨੇ ਉਹ ਦੂਰ ਹੈ। ਇਹ ਗੱਲ ਯਾਦ ਰੱਖਿਓ, ਆਪਾਂ ਪਿਛਲੇ ਕਈ ਦਿਨਾਂ ਤੋਂ ਸਿੱਖਣ ਦਾ ਯਤਨ ਕਰ ਰਹੇ, ਰੱਬ ਤੋਂ ਦੂਰ ਨਹੀਂ ਅਸੀਂ ਰਹਿ ਸਕਦੇ, ਰੱਬ ਤੋਂ ਵਿਛੜ ਨਹੀਂ ਸਕਦੇ, ਵਿਸਰ ਕੇ ਜਿਉਂ ਰਹੇ ਹਾਂ, ਵਿਛੜ ਸਕਦੇ ਹੀ ਨਹੀਂ,
ऐसी जगह है ही नहीं कोई जिते रब नहीं है। मापिया दे नाल ही बच्चा रह रहा है, गल नहीं मान रहा, दुनिया कहनी मापियां तो बहुत दूर चला गया। ऐसे बच्चे को मापियां का विरसा नहीं हुंदा, कल्चर नहीं हुंदा, नोट करो। मापियां को गुरबाणी का गुण है, बच्चा गुरबाणी का नाम लैन तैयार नहीं है, क्योंकि साइकोलॉजिकली गैप पै गया है। साइकोलॉजिकली गैप कोल बैठा होया भी बंदे नूं चंगा नहीं लगता, खो वाहिगुरु जिहदे नाल नाम बनदी होवे ना, कोल बैठा होवे ना, चंगा नहीं लगेगा, क्योंकि मन उस वल खिंचया नहीं गया। इसे तरह दूरी यह है कि मन इग्नोर करी बैठा है, बाकी वाहिगुरु तो दूर होके चल ही नहीं सकते असी। जिस दिन इस शरीर तो वाहिगुरु की जोत दूर होंदी है ना, सारे कहंदे ने हुण अग ते रख दिओ, उन्हें साड़ दिओ, मुर्दा है। सब जी तेरे दयाला है वाहिगुरु जी, दयालु जी, सारे जीव तेरे ने, पर जेडे साइकोलॉजिकली तेन याद रखते ने, इस फीलिंग विच, इस एहसास विच जिउंदे ने, सब कुछ तेरा दिता है, उदे शुकराने विच जिउंदे ने, तीन चीजा याद रखियो। एक वाहिगुरु की याद सिमरन, एक वाहिगुरु का शुकराना, तीसरा वाहिगुरु के गुण। क्योंकि जपजी साहब की पंक्ति है, बिन गुण किते भगत ना होए। फिर जेड़े वाहिगुरु नूं मन करके एहसास रखते ने, उदी याद विच जिउंदे ने, अपने भगत करें प्रतपाला, उन्हां दा नाम भगत है, उन्हां दी प्रतपालना करते ने, अंदरों उन्हां नूं रखिया करते ने, फिर वो डोलदे नहीं है। अचरज तेरी वडियाई, नित नानक नाम त्याई, ये तेरी जेड़ी वडियाई है, वंडरफुल अचरज, बड़ी कमाल दी है। वाहिगुरु जी तो अंदर ही बैठा है, जेड़ा तेनू भुला गया जिंदगी च बहुत कुछ गवा गया, जेड़ा तेनू याद रख गया जिंदगी च बहुत कुछ पा गया। अज असी फैसला लेना है कि जिंदगी विच गवाउणा है कि पाउणा है, जे कुछ प्राप्त करना है तो फिर जिंदगी जिउणी गुरु तो सिखीए, नित नानक नाम ध्याई, हर वेले ऐ मना तू वाहिगुरु की याद विच जीवन ज्योई, वाहिगुरु के गुणा वाला जीवन ज्योई, वाहिगुरु के शुकराने विच जीवन ज्योई। सोदर साहब जी के पाठ तो बाद सतगुरां ने सानू मुखवाक बख्शिया, तुच्छ बुद्धि अनुसार विचार आप जी ने सांझी कीती, फुल चुक दी खिमा जी। वाहिगुरु जी का खालसा, वाहिगुरु जी की फतह।